ਗੁਰ ਕੀ ਪ੍ਰਤੀਤ, ਇਸ ਜਨੇ ਆਵੈ ਹਰ ਪਰਵ ਜੀਤ। ਇਸਕੇ ਮਨ ਵਿਸ਼ਵਾਸ ਪਰਵ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਸ਼ਰਧਾ ਵਿਸ਼ਵਾਸ ਯਕੀਨ ਪ੍ਰਤੀਤ ਭਰੋਸਾ ਨੇਚਾ ਸੇਜ, ਇੱਕੋ ਚੀਜ਼ ਦੇ ਨਾਂ। ਇਸ ਤੋਂ ਬਿਨਾਂ ਪਰਮਾਰਥ ਦੇ ਮਾਰਗ ਵਿੱਚ ਪ੍ਰਵਿਰਤ ਨਹੀਂ ਹੋਇਆ ਜਾਂਦਾ। ਇਸ ਦੀ ਮਿਸਾਲ ਥੰਨਾ ਬਾਹਮਣ ਪੂਜੇ ਦੇਵਤੇ ਥੰਨਾ ਗਊ ਚਰਾਵਣ ਜਾਵੇ, ਥੰਨੇ ਡਿੱਠਾ ਚਲਦੇ ਪੁੱਛੇ ਬਾਹਮਣ ਕਹਿ ਸਮਝਾਵੇ, ਠਾਕਰ ਦੀ ਸੇਵਾ ਕਰੇ ਜੋ ਪਿੱਛੇ ਸੋਈ ਫਲ ਪਾਵੇ। ਥੰਨੇ ਨੇ ਪੁੱਛਿਆ ਭਜਨ ਕਰਨ ਦੇ ਕੀ ਫਾਇਦੇ ਹੁੰਦੇ, ਕੀ ਲਾਭ ਹੁੰਦੇ ਹਨ। ਉਸਨੂੰ ਤਰਲੋਚਨ ਨੇ ਦੱਸਿਆ ਜੋ ਇੱਛੇ ਸੋਈ ਫਲ ਪਾਵੇ, ਸਭ ਕੁਛ ਹੀ ਪਰਮੇਸ਼ੁਰ ਦੇ ਭਜਨ ਵਿੱਚ ਮਿਲ ਜਾਂਦਾ ਹੈ। ਇਹ ਸੁਣ ਕੇ ਉਸਦੇ ਚਿੱਤ ਵਿੱਚ ਬਹੁਤ ਸ਼ੌਕ ਪੈਦਾ ਹੋ ਗਿਆ। ਬਹੁਤ ਲਗਨ ਲੱਗੀ ਹੈ ਜਿਸਦੇ ਕੀਤਿਆਂ ਸਭ ਕੁਛ ਹੀ ਮਿਲ ਜਾਵੇ, ਇਹੋ ਜਿਹਾ ਕੰਮ ਤਾਂ ਸਭ ਤੋਂ ਅੱਛਾ ਹੈ। ਇਹ ਜਾਣ ਕੇ ਧੰਨਾ ਕਰਦਾ ਜੋਦੜੀ, ਮੈਂ ਵੀ ਦੇ ਜੋ ਇੱਕ ਤੁਧ ਪਾਵੇ। ਕਹਿਣ ਲੱਗੇ ਫਿਰ ਕਿਰਪਾ ਕਰਕੇ ਮੈਨੂੰ ਵੀ ਦੱਸੋ, ਇੱਕ ਠਾਕੁਰ ਦੀ ਪ੍ਰਤਿਮਾ ਅਤੇ ਪਰਮਾਤਮਾ ਦਾ ਭਜਨ ਮੈਂ ਕਿਵੇਂ ਕਰਿਆ ਕਰਾਂ, ਮੈਨੂੰ ਵੀ ਦੱਸੋ। ਸਾਧ ਸਿੰਘ ਨਿਰਗੁਣ ਵਾਹਿਗੁਰੂ ਜੋ ਹੈ, ਰੂਪ ਰੇਖ ਰੰਗ ਸੇ ਨਿਆਰਾ, ਰੂਪ ਨਾ ਰੇਖ ਨਾ ਰੰਗ ਪਿੱਛੇ, ਤ੍ਰੈ ਗੁਣ ਤੇ ਪ੍ਰਭ ਭਿੰਨ। ਇਤਨਾ ਸੂਖਸ਼ਮ ਹੈ, ਬਹੁਤ ਬਰੀਕ ਹੈ, ਜਿੱਥੇ ਇਹ ਅੱਖ ਪਹੁੰਚ ਨਹੀਂ ਸਕਦੀ। ਉਸਦੀ ਪ੍ਰਾਪਤੀ ਵਾਸਤੇ ਕੋਈ ਹੋਰ ਅੱਖ ਤਿਆਰ ਕਰਨੀ ਪੈਂਦੀ। ਅਸੀਂ ਅੱਖੜੀਆਂ ਬਿਆਨ ਜਿਨ੍ਹਾਂ ਦਸਿੰਦੋ ਮਾਤਰੀ, ਉਹ ਭਜਨ ਕਰਕੇ ਤਿਆਰ ਹੁੰਦੀਆਂ, ਉਹ ਸਾਕਾਰ ਦੀ ਰਾਹੀਂ ਤਿਆਰ ਹੁੰਦੀਆਂ, ਕਿਉਂਕਿ ਸਾਕਾਰ ਤੋਂ ਬਿਨਾਂ ਨਿਰਾਕਾਰ ਵਿੱਚ ਮਨ ਅਣਜਾਣਾ ਦਾ ਟਿਕ ਨਹੀਂ ਸਕਦਾ। ਇੱਕ ਦਫ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੱਗੇ ਅਰਜ਼ ਕੀਤੀ ਸਿੱਖਾਂ ਨੇ, ਗਰੀਬ ਨਵਾਜ਼, ਮਨ ਅਤੀ ਚੰਚਲ ਹੈ, ਬਿਨਾਂ ਕਿਸੇ ਧਿਆਨ ਤੋਂ, ਧਿਆਨ ਸ਼ਕਤੀ ਤੋਂ ਬਿਨਾਂ ਖਲੋ ਨਹੀਂ ਸਕਦਾ। ਨਿਰਗੁਣ ਬ੍ਰਹਮ ਉਹਦਾ ਕੋਈ ਸਰੂਪ ਨਹੀਂ, ਨਿਰਾਕਾਰ। ਸੋ ਕਿਰਪਾ ਕਰਕੇ ਦੱਸੋ ਪਰਮੇਸ਼ੁਰ ਦੇ ਵਿੱਚ ਮਨ ਕਿਵੇਂ ਟਿਕ ਸਕੇ। ਆਨ ਮਤਾਂ ਵਿੱਚ ਪਹਿਲੇ ਸਾਕਾਰ ਦਾ ਧਿਆਨ ਧਰਾਇਆ ਜਾਂਦਾ। ਆਪ ਵੀ ਕਿਰਪਾ ਕਰਕੇ ਦੱਸੋ ਸਾਕਾਰ ਦਾ ਧਿਆਨ, ਜੋ ਪ੍ਰਭੂ ਦਾ ਧਿਆਨ ਹੋਵੇ ਉਹਨੂੰ ਕੀਤਾ ਜਾਵੇ, ਕਿਰਪਾ ਕਰਕੇ ਐਸਾ ਪ੍ਰਮਾਣ ਕਰੋ। ਇਹ ਵਚਨ ਸੁਣ ਕੇ ਗੁਰੂ ਜੀ ਨੇ ਦੱਸਿਆ ਗੁਰੂ ਪਰਮੇਸ਼ੁਰ ਅਭੇਦ ਹਨ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰੂ ਅਤੇ ਪਰਮੇਸ਼ੁਰ ਵਿੱਚ ਫਰਕ ਕੋਈ ਨਹੀਂ। ਪਰਮੇਸ਼ੁਰ ਦਾ ਸਾਕਾਰ ਸਰੂਪ ਗੁਰੂ ਹੈ, ਗੁਰੂ ਦਾ ਨਿਰਾਕਾਰ ਸਰੂਪ ਪਰਮੇਸ਼ੁਰ ਹੈ। ਸੋ ਇਸ ਤਰੀਕੇ ਸਿਰ ਜੋ ਇੱਕ ਰੂਪ ਹਨ ਅਤੇ ਗੁਰੂ ਦੇ ਸਰੂਪ ਦਾ ਧਿਆਨ ਹੀ ਦਰਅਸਲ ਪਰਮੇਸ਼ੁਰ ਦਾ ਧਿਆਨ ਮੰਨਿਆ ਜਾਂਦਾ ਹੈ। ਗੌਂਡ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਐਸਾ ਫਰਮਾਉਂਦੇ ਹਨ, ਮਨ ਮੇਂ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਮੇਂ ਧਰੀਏ ਧਿਆਨ ਗੁਰਾਂ ਦੀ Thank you. ध्यान, गुरु के शब्द मंत्र मन मान, गुरु के चरण हृदय ले तारो, गुरु पार्वम सदा नमस्कार। तो गुरु स्वरूप का ध्यान ही दसल परमेश्वर का ध्यान है। शंका वादी शंका पैदा कर दे, ये साकार का ध्यान बुद्ध प्रस्ती हो गया। गुरु मत विच बुद्ध प्रस्ती जायज नहीं है, शासन ठीक है, पर इस बुद्ध प्रस्ती ने पता किथे ले जाना है, जिथे असी पहुंचना इस दे आसरे ही पहुंचना है। पहले पहल सूरत नूं तुसी निराकार विच जोड़ो नहीं जुड़े, वो अवस्था ब्रह्म ज्ञानी दी है, जिसकी स्थिति निराकार विच हुंदी है। जिहड़े उरले उरले हम उस अवस्था नूं प्राप्त करन वास्ते पहले उपाय करते हैं। ये बुत प्रस्ती का सवाल लिया जाए, सारी दुनिया बुत प्रस्त है। बुत किसे शकल का नाम है, जेडे दुनियावी बुत हैं पता कई है जी निश्चित जोनिया विच लै जाते हैं। तो उन्होंने बाबती दसिया, अंतकाल जो लक्ष्मी सिमरै, ऐसी चिंता में जो मरै, सर्प जोन बल बल अवतरै, हरी वाई गोबिंद नाम मत विसरै। धन भी बुत है, क्यों उसकी शक्ल है कोई, जिसका धन विच प्यार है वह भी बुत प्रस्त है। वह धन वक्त अखीर जदों ये ख्याल रह जाए सप की जोनी लै जाता। अंतकाल जो स्त्री सिमरै, ऐसी चिंता में जो मरै, विश्वा जोन मरोतर, स्त्री ये भी बुत है, ये ख्याल रह जाए विश्वा जोनी मिलती है। अंतकाल जो लड़के सिमरे, ऐसी चिंता में जो मरै, शुक्र जौन बल उतर, पुत्र भी बुत है क्योंकि शक्ल है। उन्होंने वक्त अखीर ख्याल रह जे सूरी की जौन मिलती है। अंतकाल जो मंदिर सिमरे, ऐसी चिंता में जो मरै, प्रेत जौन बल उतर। मकान जेड़े ये भी बुत ही है क्योंकि यदि शक्ल है, जिदा ख्याल मकाना विच रह जाए वह प्रेत बनता है। यहोजे बुत जेड़े हैं सात संगत, ये इं निशिध जोनिया च लै जाते हैं। पर गुरु का बुत जो गुरु स्वरूप के ध्यान में शरीर छड़ता है, बाबा बुढ़ा गुरु नानक जी तो ला के छेवें पातशाह तक तिलक देंदे रहे, ब्रह्म ज्ञानी सन। गुरु छेवें पातशाह जी का जन्म अवतार आप जी के वचन द्वारा ही होया, गुरमुखी अखर भी उन्होंने आप जी को पढ़ाए सन। वो बाबा बुढ़ा जी जदों बहुत जीर्ण शरीर हो गया, बिरध शरीर हो गया, गुरु छेवें पातशाह नूं अर्ज करदे, सच्चे पातशाह आप सामने बैठे हो, मैं उस ध्यान दे विच शरीर दा परित्याग कर। ब्रह्म ज्ञानी भी ये कहिंदा है, बाकी उरलिया उरलिया की गल तां कहना ही की है। सतसंग गुरु तो इहो जिहा बुत है जिहड़ा दूजियां बुतां विचों कढ के ख्याल नूं उस अवस्था विच लै जांदा है जिथे बुत प्रस्ती तो उच्चा हुंदा। बुत प्रस्ती करते करते खुदा प्रस्त बन गए, खुदा प्रस्ती करते करते खुद प्रस्त बन गए, खुद प्रस्ती करते करते खुद मस्त बन गए। क्यों हमने दरअसल युक्ति नाल मुक्ति है, धक्के नाल मुक्ति नहीं। क्रिटिसाइज करना यानी नुक्ताचीनी करनी बहुत आसान गल है, लेकिन जदों मन दे खड़ाउण दा सवाल पैदा हुंदा है गलत उदों मन नूं खड़ाउणा। क्रिटिसाइज तो हरेक ही कर सकता, जिदा मन एक छिन मात्र भी नहीं टिकता वह भी कर सकता, जिहड़ा भजन दे नेड़े नहीं जाता वह भी नुक्ताचीनी कर सकता। यह कोई ऐसी गल नहीं, ये बहुत आसान है, लेकिन जिहड़ा कम करना है लोड़ तो है मन नूं एकागर करन दी, मन नूं खड़ाउण दी। कंध है, कंध के उपर कोई किली नहीं गड्डी हुई, तुसीं कपड़ा कित्थे टंग देओगे, किवें टंगिया जाएगा किली तो बिना कपड़ा, कोई उत्थे किली होवे फिर कपड़ा टंगिया जाएगा। इसी तरह ही मन जिहड़ा है ध्यान शक्ति तो बिना खड़दा नहीं। पहला जो मन अत्यंत शुद्ध हो जाता है फिर साकार दे ध्यान की भी लोड़ नहीं रह जाती, फिर वह वैसे ही निराकार विच ही खड़ जाता है। पर पहले पहल किसी साकार तो बिना मन खड़िया नहीं करता। इस वास्ते ही गुरु अर्जुन देव महाराज ने इसे ऐसा फरमाया, मन में धरिए ध्यान गुरां दी मूरत दा, करिए ध्यान प्राणी मूर्त दा। ਭਾਈ ਗੁੰਦਾ ਨਾਮ ਕਰਕੇ ਇੱਕ ਸਿੱਖ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੁੰਦਾ, ਨਮਸਕਾਰ ਕੀਤੀ। ਗੁਰੂ ਜੀ ਨੇ ਉਸ ਵੱਲ ਤੱਕਿਆ, ਕਹਿਣ ਲੱਗੇ, ਭਾਈ ਗੁੰਦਾ, ਗੁਰੂ ਨਾਨਕ ਦੀ ਸਿੱਖੀ ਜਿਸਦੇ ਅਸੂਲ ਬੜੇ ਸੌਖੇ ਹਨ ਸਮੇਂ ਦੇ ਮੁਤਾਬਕ, ਇਸ ਸਮੇਂ ਦੇ ਵਾਸਤੇ ਗੁਰੂ ਨਾਨਕ ਜੀ ਨੇ ਦੁਨੀਆਂ ਦੇ ਲੋਕਾਂ ਦੇ ਉਧਾਰ ਵਾਸਤੇ ਮਾਰਗ ਚਲਾਇਆ। ਜਾਓ, ਕਾਬਲ ਵਿੱਚ ਪਹੁੰਚੋ, ਉੱਥੇ ਜਾ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੋ। ਭਾਈ ਗੁੰਦਾ ਗੁਰੂ ਜੀ ਦੀ ਬਖਸ਼ਿਸ਼ ਪਾ ਕੇ ਕਾਬਲ ਪਹੁੰਚਦਾ, ਉੱਥੇ ਧਰਮਸਾਲ ਕੇ ਗੁਰਦੁਆਰਾ ਬਣਾਉਂਦਾ। ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਰਾਤ ਨੇ ਰੋਜ਼ ਉੱਠ ਕੇ ਇਸ਼ਨਾਨ ਕਰਕੇ ਰੋਜ਼ ਸਿਮਰ ਧਿਆਨ ਵੀ ਜੁੜਦਾ, ਨਿਤ ਦਿਨ ਚੜੇ ਨਿਤ ਦੀ ਬਾਣੀ ਦਾ ਪਾਠ ਕਰਦਾ, ਚੱਲਦੇ ਫਿਰਦੇ ਵੀ ਸਿਮਰਨ ਚੱਲਦਾ। ਇਉਂ ਇਸ ਤਰੀਕੇ ਸਿਰ ਗੁਰੂ ਕਾ ਲੰਗਰ ਚੱਲਦਾ ਹੈ, ਗੁਰਸਿੱਖੀ ਦਾ ਪ੍ਰਚਾਰ ਹੋ ਰਿਹਾ। ਸੋ ਕਾਫੀ ਸਮਾਂ ਗੁਜ਼ਰ ਜਾਂਦਾ ਹੈ। ਇੱਕ ਦਿਨ ਦੀ ਗੱਲ, ਭਾਈ ਗੁੰਦਾ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਰਾਤ ਨੇ ਉੱਠ ਕੇ ਸੋਚ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਦਾ ਹੈ, ਚੌਂਕੀ ਵਿਹੜੇ ਵਿੱਚ ਡਾਉਂਦਾ, ਉੱਪਰ ਆਸਣ ਵਿਛਾਉਂਦਾ, ਚੌਂਕੜਾ ਮਾਰ ਕੇ ਉਹਦੇ ਉੱਪਰ ਸੱਜ ਜਾਂਦਾ ਹੈ, ਬਾਹਰੋਂ ਸੁੱਤ ਨੂੰ ਰੋਕ ਕੇ ਅੰਦਰ ਗੁਰੂ ਸੂਪ ਦੇ ਚੰਨਾਂ ਦਾ ਧਿਆਨ ਕਰਦਾ ਔਰ ਗੁਰਮੰਤਰ ਦਾ ਅਭਿਆਸ ਸਿਮਰਨ ਸ਼ੁਰੂ ਕਰ ਦਿੰਦਾ ਹੈ। ਸੋ ਅੱਗੇ ਰੋਜ਼ਾਨਾ ਵੀ ਕਿਸੇ ਤਰ੍ਹਾਂ ਕਰਦਾ ਸੀ। ਦੋ ਕਿਸਮ ਦੀ ਸਮਾਧੀ ਮੰਨੀ ਹੈ, ਇੱਕ ਸਾਵਿਕਲਪ ਹੈ, ਇੱਕ ਨਿਰਵਿਕਲਪ ਹੈ। ਜਿੱਥੇ ਬਿਰਤੀ ਧਿਆਤਾ ਧਿਆਨ ਥੇ, ਇਸ ਗੱਲ ਨੂੰ ਲੈ ਕੇ ਸੰਪੂਰਨ ਹੁੰਦੀ ਰਹੇ, ਉਸਨੂੰ ਸਾਵਿਕਲਪ ਸਮਾਧ ਕਹਿੰਦੇ ਹਾਂ। ਜਿੱਥੇ ਇਹ ਤ੍ਰਿਪਤੀ ਲੀਨ ਹੋ ਜਾਵੇ, ਉਸਨੂੰ ਨਿਰਵਿਕਲਪ ਸਮਾਧ ਕਹਿੰਦੇ। ਕਾਫੀ ਦੇਰ ਦੇ ਸਾਵਿਕਲਪ ਦੇ ਅਭਿਆਸ ਨਾਲ ਨਿਰਵਿਕਲਪ ਬਣਿਆ ਕਰਦੀ ਹੈ। ਅੱਜ ਇਸੇ ਤਰ੍ਹਾਂ ਬੈਠ ਕੇ ਜਦੋਂ ਧਿਆਨ ਜੋੜਿਆ, ਚਰਨਾਂ ਨੂੰ ਸੁਰਤੀ ਦਾ ਜੱਫਾ ਮਾਰਿਆ, ਸੋ ਅੱਜ ਨਿਰਵਿਕਲਪ ਸਮਾਧ ਬਣ ਜਾਂਦੀ ਹੈ। ਯਾਨੀ ਬਿਰਤੀ ਇਹੋ ਜਿਹੀ ਮਹਿਵ ਹੋ ਜਾਂਦੀ ਹੈ, ਬਿਰਤੀ ਪਣਾ ਹੀ ਗਵਾ ਦਿੰਦੀ ਹੈ। ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚੱਲੇ, ਜਦੋਂ ਇਹੋ ਜਿਹੀ ਅਵਸਥਾ ਹੁੰਦੀ ਹੈ, ਉੱਥੇ ਦੇਸ਼ ਕਾਲ ਵਸਤੂ ਭੁੱਲ ਜਾਇਆ ਕਰਦਾ ਹੈ। ਨਾ ਇਹ ਪਤਾ ਰਹੇ ਮੈਂ ਕਿੱਥੇ ਬੈਠਾਂ, ਨਾ ਇਹ ਪਤਾ ਰਹੇ ਕਿਤਨਾ ਸਮਾਂ ਗੁਜ਼ਰ ਗਿਆ ਹੈ, ਨਾ ਇਹ ਪਤਾ ਰਹੇ ਨੇੜੇ ਤੇੜੇ ਕਿਹੜੀ ਵਸਤੂ ਕਿਹੜੀ ਚੀਜ਼ ਹੈ। ਜਦੋਂ ਸਰੀਰ ਦੀ ਬੇਖਬਰੀ ਹੋ ਗਈ, ਇਹ ਚੀਜ਼ਾਂ ਕਿੱਥੇ ਫਸਣ। ਸੋਈਓ ਇਹ ਸਮਾਂ ਗੁਜ਼ਰਦਾ ਚਲਾ ਗਿਆ। ਅੱਗੇ ਦਿਨ ਚੜੇ ਉੱਠ ਕੇ ਨਿੱਤ ਦੀ ਬਾਣੀ ਪੜ੍ਹਦਾ ਸੀ, ਪਰ ਅੱਜ ਚੂੰਕਿ ਖਿਆਲ ਜਿਹੜਾ ਹੈ ਆਪਣਾ ਆਪਾ ਗਵਾ ਬੈਠਾ ਹੈ, ਇਸ ਕਰਕੇ ਉਸੀ ਤਰ੍ਹਾਂ ਬੈਠੇ ਚੌਂਕੜਾ ਮਾਰ। ਪਹਿਰ ਦਿਨ ਚੜ੍ਹ ਗਿਆ, ਪਰ ਸਮਾਧੀ ਨਹੀਂ ਟੁੱਟੀ। ਦੁਪਹਿਰ ਹੋ ਗਿਆ, ਸਮਾਧੀ ਨਹੀਂ ਟੁੱਟੀ। ਇਸੀ ਤਰ੍ਹਾਂ ਤੀਸਰਾ ਪਹਿਰ ਹੋ ਗਿਆ, ਫਿਰ ਸਮਾਧੀ ਜਾ ਕੇ ਟੁੱਟਦੀ ਹੈ। ਸੋ ਇਹੋ ਜਿਹੀ ਇਕਾਗਰਤਾ ਦੇ ਵਿੱਚ ਜਿਹੜੇ ਇਉਂ ਗੁਰੂ ਸਰੂਪ ਦੇ ਚਰਨਾਂ ਦਾ ਧਿਆਨ ਧਰਦੇ ਹਨ, ਉਹਦੇ ਵਿੱਚ ਕਿੰਨੀ ਕੁ ਤਾਕਤ ਹੈ। ਇੱਧਰ ਕੀਰਤਪੁਰ ਸਾਹਿਬ ਪਹੁੰਚੋ, ਗੁਰੂ ਸੱਤਵੇਂ ਪਾਤਸ਼ਾਹ ਸਵੇਰੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਆਪਣੇ ਤਖ਼ਤਾਂ ਰੂੜ ਹੋ ਜਾਂਦੇ, ਨਾਲ ਚੌਂਕੜਾ ਮਾਰ ਕੇ ਸੱਜ ਜਾਂਦੇ। ਪਰਮੇਸ਼ਰ ਕਹਿੰਦਾ, ਜਿਹੜੇ ਮੇਰਾ ਧਿਆਨ ਧਰਦੇ ਨੇ, ਮੈਂ ਵੀ ਉਹਨਾਂ ਦਾ ਧਿਆਨ ਧਰਦਾ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲਤ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਤ ਤਾਹਿਮ ਬਾਰੰਬਾਰ ਗੁਰਹੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਵ ਰੱਖੇ, ਤਾਹੀਂ ਗੁਰੂ ਸਰਵ ਨਿਧਾਨ ਦਾਨ ਦੇਤ ਹੈ। ਸਤਿਗੁਰੂ ਦਇਆ ਨਿਧ ਮਹਿਮ ਅਗਾਧ ਹੋ, ਨਮੋ 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 ਨੇਤ ਨੇਤ ਨੇਤ। ਹਾਂ, ਜੇ ਸਿੱਖ ਸ਼ਰਧਾ ਵਿਸ਼ਵਾਸ ਨਾਲ ਇੱਕ ਵਾਰ ਗੁਰਮੰਤਰ ਦਾ ਸਿਮਰਨ ਕਰਦਾ ਹੈ, ਗੁਰੂ ਉਸਨੂੰ ਵਾਰ ਵਾਰ ਯਾਦ ਕਰਦਾ। ਕ੍ਰਿਸ਼ਨ ਜੀ ਦੁਆਰਕਾ ਵਿੱਚ ਬੈਠੇ ਹਨ, ਅਰਜਨ ਮਿਲਣ ਵਾਸਤੇ ਜਾਂਦਾ ਹੈ, ਪਰ ਆਪ ਨੇਤਰ ਮੀਟੀ ਸਮਾਧੀ ਵਿੱਚ ਹਨ, ਦੂਰੋਂ ਦੇਖ ਕੇ ਬੈਠ ਗਿਆ, ਕਿਉਂਕਿ ਇਹੋ ਜਿਹੀ ਅਵਸਥਾ ਵਿੱਚ ਸਤਪੁਰਸ਼ਾਂ ਦੇ ਪਾਸ ਪ੍ਰੇਮੀ ਨਹੀਂ ਜਾਇਆ ਕਰਦਾ, ਦੂਰ ਹੀ ਬੈਠ ਜਾਂਦਾ ਹੈ। ਪਰ ਚਿੱਤ ਵਿੱਚ ਇਹ ਕਲਪਦਾ ਹੈ, ਗਿਟੀਆਂ ਗਿਣਦਾ ਹੈ ਵੀ ਇਹ ਭਗਵਾਨ ਹੈ, ਇਸ ਨੂੰ ਕਿਸੇ ਦੇ ਧਿਆਨ ਵਿੱਚ ਬੈਠਣ ਦੀ ਕੀ ਲੋੜ, ਭਲਾ ਭਗਤ ਤਾਂ ਭਗਵਾਨ ਦਾ ਧਿਆਨ ਧਰਨ ਆਪਣੇ ਫਾਇਦੇ ਵਾਸਤੇ, ਭਗਵਾਨ ਨੂੰ ਕਿਸੇ ਦੇ ਧਿਆਨ ਵਿੱਚ ਮਹਿਬ ਹੋਣ ਦੀ ਕੀ ਲੋੜ, ਪ੍ਰਤੀਤ ਹੁੰਦਾ ਕਿਸੇ ਦੇ ਧਿਆਨ ਵਿੱਚ ਬੈਠੇ ਹੋਏ ਹੈ। ਇਸੀ ਤਰ੍ਹਾਂ ਬੈਠਾ ਰਿਹਾ, ਕਲਪਨਾ ਕਰਦਾ ਰਿਹਾ। ਕਾਫ਼ੀ ਦੇਰ ਤੋਂ ਬਾਅਦ ਜਦੋਂ ਕ੍ਰਿਸ਼ਨ ਜੀ ਨੇ ਨੇਤਰ ਖੋਲ੍ਹੇ ਅਤੇ ਅਰਜਨ ਅੱਗੇ ਵਧਿਆ, ਜਾ ਕੇ ਨਮਸਕਾਰ ਕੀਤੀ, ਆਪਣਾ ਸ਼ੰਕਾ ਅੱਗੇ ਰੱਖ ਦਿੱਤਾ, ਕਹਿੰਦਾ ਮਹਾਰਾਜ ਭਲਾ ਭਗਤ ਆ, ਤੁਹਾਡਾ ਧਿਆਨ ਧਰਦੇ ਹਨ, ਭਗਵਾਨ ਦਾ ਧਿਆਨ ਧਰ ਕੇ ਆਪਣੀ ਕਲਿਆਣ ਕਰਦੇ ਹਨ, ਤੁਸੀਂ ਪ੍ਰਤੀਤ ਹੁੰਦੇ ਸਭ ਕਿਸੇ ਦੇ ਧਿਆਨ ਵਿੱਚ ਬੈਠੇ ਹੋ, ਤੁਹਾਨੂੰ ਕਿਸੇ ਦੇ ਧਿਆਨ ਵਿੱਚ ਬੈਠਣ ਦੀ ਕੀ ਲੋੜ ਹੈ। ਇਹ ਸੁਣ ਕੇ ਕ੍ਰਿਸ਼ਨ ਜੀ ਕਹਿੰਦੇ ਅਰਜਨ ਜਿਹੜੇ ਮੇਰਾ ਧਿਆਨ ਧਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਧਰਦਾ, ਇਹ ਮੇਰਾ ਸੁਭਾਵ ਹੈ। ਇਸੀ ਤਰ੍ਹਾਂ ਆਓ ਇੱਧਰ, ਕੀਰਤਪੁਰ ਸਾਹਿਬ ਗੁਰੂ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਮਹਾਰਾਜ ਅੱਗੇ ਅਰਸਾ ਜੀ ਦੀ ਵਾਰ ਦਾ ਭੋਗ ਦਿਨ ਚੜ੍ਹਦੇ ਨਾਲ ਪੈ ਜਾਇਆ ਕਰਦਾ, ਕੜਾ ਪ੍ਰਸ਼ਾਦ ਵਰਤੇ ਤੋਂ ਬਾਅਦ ਆਪ ਜੀ ਦੇ ਵਾਸਤੇ ਘੋੜਾ ਆ ਜਾਂਦਾ, ਸਵਾਰ ਹੋ ਕੇ ਸੈਰ ਵਗੈਰਾ ਵਾਸਤੇ ਜਾਂਦੇ ਸਨ। ਪਰ ਅੱਜ ਅਰਸਾ ਜੀ ਦੀ ਵਾਰ ਦਾ ਕੀਰਤਨ ਹਟਿਆ, ਅਰਦਾਸ ਹੋ ਗਈ, ਕੜਾ ਪ੍ਰਸ਼ਾਦ ਵਰਤ ਗਿਆ, ਆਪ ਉਸੀ ਤਰ੍ਹਾਂ ਨੇਤਰ ਮੀਟਿੰਗ ਜਿਵੇਂ ਸਮਾਧਿਸ਼ਟ ਪੁਰਸ਼ ਬੈਠਾ ਹੁੰਦਾ ਬੈਠੇ ਹੋਏ ਹਨ। ਹੋਰ ਸਾਰੀ ਸੰਗਤ ਆਪਣੇ ਆਪਣੇ ਕੰਮਾਂ ਨੂੰ ਚਲੀ ਗਈ, ਕੁਛ ਬਹੁਤ ਥੋੜ੍ਹੇ ਪ੍ਰੇਮੀ ਜੋ ਇਹ ਜਾਣਨ ਵਾਸਤੇ ਵੀ ਦੇਖੀਏ ਚੋਜੀ ਪ੍ਰੀਤਮ ਕੀ ਚੋਜ ਕਰਦਾ ਹੈ, ਕਿਸ ਪ੍ਰੇਮੀ ਦੇ ਪ੍ਰੇਮ ਦੇ ਵਸੀਭੂਤ ਹੋਏ ਅੱਜ ਬੈਠੇ ਹੋਏ ਹਨ। ਸੋਇਓ ਇਹ ਜਾਣ ਕੇ ਬੈਠੇ ਰਹੇ, ਪਹਿਰ ਦਿਨ ਚੜ੍ਹ ਗਿਆ ਉਸੀ ਤਰ੍ਹਾਂ ਬੈਠੇ ਹਨ, ਦੁਪਹਿਰ ਹੋ ਗਈ ਉਸੀ ਤਰ੍ਹਾਂ ਬੈਠੇ ਹਨ, ਲਾਂਗਰੀ ਸਿੱਖ ਨੇ ਆ ਕੇ ਅਰਜ ਕੀਤੀ ਲੰਗਰ ਦੇ ਵਾਸਤੇ ਭੋਜਨ ਵਰਤਾਇਆ ਜਾਵੇ, ਲੇਕਿਨ ਚੁੱਪ ਹਨ। ਜਿਸ ਵਕਤ ਉੱਧਰ ਭਾਈ ਗੋਂਦੇ ਦੀ ਸਮਾਧ ਟੁੱਟੀ, ਇੱਧਰ ਗੁਰੂ ਹਰਿਰਾਇ ਸਾਹਿਬ ਮਹਾਰਾਜ ਉੱਠਦੇ ਹਨ, ਕਹਿੰਦੇ ਚਲੋ ਭਾਈ ਲੰਗਰ ਨੂੰ ਬੜੀ ਦੇਰ ਹੋ ਗਈ ਹੈ। ਸਿੱਖਾਂ ਨੇ ਅਰਜ਼ ਕੀਤੀ ਗਰੀਬ ਨਾਲ, ਅੱਜ ਹਜ਼ੂਰ ਦਾ ਕੀ ਕੌਤਕ ਸੀ, ਇਸ ਪ੍ਰੇਮੀ ਦੇ ਪ੍ਰੇਮ ਦੇ ਵਸੀਭੂਤ ਹੋਏ, ਆਪ ਕਿਤਨੀ ਦੇਰ ਤੱਕ ਬੈਠੇ ਰਹੇ। ਕਹਿਣ ਲੱਗੇ ਭਾਈ ਜਿੰਨੀ ਦੇਰ ਤੱਕ ਚਰਨ ਨਹੀਂ ਛੱਡੇ ਪ੍ਰੇਮੀ ਨੇ ਮੈਂ ਕਿਵੇਂ ਉੱਠ ਸਕਦਾ ਸੀ। ਕਾਬਲ ਦੇ ਵਿੱਚ ਭਾਈ ਗੋਂਦੇ ਨੇ ਸੁਰਤੀ ਨਾਲ ਚਰਨਾਂ ਨੂੰ ਜੱਫਾ ਮਾਰਿਆ ਹੋਇਆ, ਹੁਣ ਉਹਦੀ ਸਮਾਧੀ ਟੁੱਟੀ ਹੈ, ਮੈਂ ਉੱਠਿਆ। ਸੱਸ ਇਹੋ ਜਿਹੇ ਧਿਆਨ ਦੇ ਅਧੀਨ ਪਰਮੇਸ਼ਰ ਹੋ ਜਾਂਦਾ ਹੈ। ਨਾਮਾ ਕਹਿਤ ਭਗਤ ਬਸ ਕੇਸ਼ਵ, ਅੱਜ ਨੂੰ ਬਲਕੇ ਦੁਆਰ ਕਰਿਓ। ਖੜਾ ਹੈ ਦੁਆਰੇ ਹਰ ਜੀਵ ਬੰਨੇ ਪ੍ਰੇਮ ਦਾ, ਖੜਾ ਹੈ ਦੁਆਰੇ ਹਰ ਜੀਵ ਬੰਨੇ ਪ੍ਰੇਮ Thank you. बल्कि द्वार खरियो परमेश्वर प्रेमा भक्ति दे वश है और किसी वस्तु दे अधीन नहीं। ना तू आमे वश बहुत घिणावने, ना तू आमे वश वेद पढ़ावने, ना तू आमे वश तीर्थ नाई है, ना तू आमे वश धरती ताई है, ना तू आमे वश किते सियाणप है, ना तू आमे वश बहुता दान दे। सब को तेरे वश अगम गोचरा, तू भगता के वश भगता तान तेरा। परमेश्वर हमेशा प्रेमा भक्ति दे अधीन है और किसी वस्तु दे अधीन नहीं हुंदा। परमेश्वर कहने मेरे प्यारे मैनू निराकार तो साकार बना लेंदे, मैनू उच्चिया मरणा तो इस मृत्यु मंडल विच खिंच ले आउंदे, मैनू इस अवस्था विच कोई जवाब नहीं आउंदा। ਇਉਂ ਸਾਸ ਆਓ ਪਰਮੇਸ਼ਰ ਹਮੇਸ਼ਾ ਪ੍ਰੇਮ ਦੇ ਵਸੀਭੂਤ ਹੈ। ਇੱਧਰ ਤੰਨੇ ਵੱਲ ਧਿਆਨ ਲੈ ਜੋ, ਤੰਨਾ ਕਰਦਾ ਜੋਦੜੀ ਮੈਂ ਵੀ ਦੇ ਜੋ ਇੱਕ ਤੁਤ ਭਾਵੇ। ਤੰਨਾ ਕਹਿੰਦਾ ਹੈ ਤਰਲੋਚਨ ਮੈਨੂੰ ਵੀ ਇੱਕ ਠਾਕੁਰ ਦੀ ਪ੍ਰਤਿਮਾ ਕਹੀਏ ਮੂਰਤੀ ਦੇ, ਔਰ ਮੈਨੂੰ ਵੀ ਭਜਨ ਕਰਨਾ ਦੱਸ, ਜਿਸ ਭਜਨ ਦੇ ਵਿੱਚ ਸਭ ਕੁਛ ਹੀ ਮਿਲ ਜਾਂਦਾ ਮੈਂ ਵੀ ਕਰਿਆ ਕਰੂੰ। ਇਹ ਸੁਣ ਕੇ ਤਰਲੋਚਨ ਚੁੱਪ ਹੋ ਗਿਆ, ਹੈਰਾਨ ਹੋਇਆ ਵੀ ਅਸਚਰਜ ਬਾਤ ਹੈ, ਇਹ ਅਨਪੜ੍ਹ ਹੈ, ਜੱਟਾਂ ਦਾ ਮੁੰਡਾ ਕੁਛ ਵੀ ਨਹੀਂ ਜਾਣਦਾ, ਇਹ ਸ਼ੁੱਧੀ ਸੁੱਚ ਪਵਿੱਤਰਤਾ ਰੰਚਕ ਮਾਤਰ ਨਹੀਂ ਜਾਣਦਾ। ਜਿੰਨੀ ਦੇਰ ਤੱਕ ਸਵੇਰੇ ਉੱਠ ਕੇ ਬਿਨਾਂ ਹੱਥ ਮੂੰਹ ਧੋਤੇ ਦੋ ਵਹੀਆਂ ਰੋਟੀਆਂ ਲੱਸੀ ਨਾਲ ਨਹੀਂ ਖਾ ਲੈਂਦੇ ਨੂੰ ਚੈਨ ਨਹੀਂ ਆਉਂਦੀ। ਇਹ ਵੱਡੀ ਯਾਨੀ ਛੋਟੀ ਜ਼ਬਾਨ ਵੱਡੀ ਗੱਲ ਕਰ ਦਿੱਤੀ ਹੈ। ਸੋ ਇਹ ਤੋਂ ਪਾਠ ਪੂਜਾ ਭਜਨ ਕਿਵੇਂ ਹੋ ਸਕੇਗਾ, ਹੋ ਨਹੀਂ ਆਉਣਾ। ਇਹ ਸੋਚ ਕੇ ਕਹਿਣ ਲੱਗਾ ਧੰਨਿਆ ਇੱਥੋਂ ਨਹੀਂ ਹੋਣਾ ਵੀ ਭਜਨ। ਧੰਨਾ ਕਹਿੰਦਾ ਕਿਉਂ ਨਹੀਂ ਆਉਣਾ? ਕਹਿੰਦੇ ਇਸਦੇ ਵਾਸਤੇ ਸਵਸਥੇ ਜਾਗਣਾ ਪੈਂਦਾ। ਧੰਨਾ ਕਹਿੰਦਾ ਜਦੋਂ ਕਹੋਗੇ, ਜਿਸ ਵੇਲੇ ਕਹੋਗੇ ਉਸੀ ਵਕਤ ਮੈਂ ਉੱਠ ਖੜਿਆ ਕਰੂੰਗਾ। ਫਿਰ ਇਸਦੇ ਵਾਸਤੇ ਇਸ਼ਨਾਨ ਕਰਨਾ ਪੈਂਦਾ। ਧੰਨਾ ਕਹਿੰਦਾ ਮੈਂ ਇਸ਼ਨਾਨ ਵੀ ਕਰ ਲਿਆ ਕਰੂੰ। ਫਿਰ ਬੈਠ ਕੇ ਭਜਨ ਕਰਨਾ ਪੈਂਦਾ ਦਿਨ ਚੜ੍ਹੇ ਥਾਈਂ, ਇਹ ਵੀ ਕਰ ਲਿਆ ਕਰੂੰ। ਅਤੇ ਜੋ ਕੁਛ ਛਕਣਾ ਪਹਿਲੇ ਭਗਵਾਨ ਨੂੰ ਛਕਾ ਕੇ ਫਿਰ ਛਕੀਂਦਾ। ਕਹਿੰਦਾ ਜਿਵੇਂ ਦੱਸੋਗੇ ਮੈਂ ਉਵੇਂ ਗੁਰੂ ਮੈਨੂੰ ਦੱਸੋ ਤਾਂ ਸੀ। ਖੈਰ ਉਸ ਦਰਦ ਵਿਸ਼ਵਾਸ ਦੇਖ ਕੇ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛੁਡਾਇਆ, ਕਿਉਂਕਿ ਵੈਸ਼ਨੂੰ ਮੱਧ ਦੇ ਵਿੱਚ ਕਾਲੇ ਰੰਗ ਦੇ ਛਾਲ ਗ੍ਰਾਮ ਨੂੰ ਵਿਸ਼ਨੂੰ ਮੰਨਿਆ ਹੈ। ਕਹਿਣਗੇ ਇਹ ਭਗਵਾਨ ਹੈ, ਇਹਦੇ ਵਿੱਚ ਰੰਚਕ ਮਾਤਰ ਫਰਕ ਨਾ ਮੰਨੇ। ਪ੍ਰਸਾਦ ਸਿੰਘ ਭਗਵਾਨ ਵੈਸੇ ਸਾਰੇ ਹੀ ਹੈ, ਉਹ ਤੋਂ ਖਾਲੀ ਕੋਈ ਵੀ ਥਾਂ ਨਹੀਂ, ਐਸੀ ਵਸਤੂ ਹੈ। ਪਰ ਪਹਿਲੇ ਆਦਿ ਅਵਸਥਾ ਵਾਲੇ ਜਿਹੜੇ ਜਗਿਆਸੂ ਉਹਨਾਂ ਨੂੰ ਇੱਕ ਥਾਂ ਹੀ ਖਿਆਲ ਰੱਖਣਾ ਪੈਂਦਾ ਹੈ। ਸੋ ਮਾਂ ਪੂਰਨ ਪੁਰਖਾਂ ਦੀ ਦ੍ਰਿਸ਼ਟੀ ਪੂਰਨ ਹੁੰਦੀ ਹੈ, ਜਗਿਆਸੂ ਜਿਹੜੇ ਹੈ ਉਹਨਾਂ ਦੀ ਦ੍ਰਿਸ਼ਟੀ ਇੱਕ ਥਾਂ ਆਪਣੇ ਇਸ਼ਟ ਦੇਵ 'ਤੇ ਹੀ ਹੁੰਦੀ ਹੈ। ਤਾਂ ਇਸ ਤਰੀਕੇ ਫਿਰ ਕਹਿਣ ਲੱਗੇ ਲੈ ਆਏ ਭਗਵਾਨ ਮੂਰਤੀ ਹੈ। ਸਵੇਰੇ ਸਵਖਤ ਉੱਠ ਕੇ ਇਸ਼ਨਾਨ ਕਰਕੇ ਬਹਿ ਕੇ ਇਉਂ ਭਜਨ ਕਰਿਆ ਕਰ, ਫਿਰ ਜੋ ਕੁਛ ਛਕਣਾ ਹੋਵੇ ਪਹਿਲੇ ਭਗਵਾਨ ਨੂੰ ਛਕਾਏ ਬਿਨਾ ਨਹੀਂ ਛਕਣਾ। ਬਹੁਤ ਅੱਛਾ, ਧੰਨੇ ਦੇ ਚਿੱਤ ਅਤਿਅੰਤ ਸ਼ਰਧਾ ਹੋਵੇ, 100% ਦੀ ਸ਼ਰਧਾ ਹੋ ਗਈ। ਸੋ ਅੱਜ ਉਸਨੇ ਲਿਆ ਕੇ ਆਪਣੇ ਆਲੇ ਦੇ ਵਿੱਚ ਉਹ ਜੋ ਵਿਸ਼ਨੂੰ ਦੀ ਮੂਰਤੀ ਕਾਲਗ੍ਰਾਮ ਦਿੱਤਾ ਸੀ ਰੱਖ ਦਿੱਤਾ, ਪਰ ਧੰਨੇ ਦੇ ਚਿੱਤ ਵਿੱਚ ਇਹ ਕਿੰਤੂ ਨਹੀਂ ਪੱਥਰ ਹੈ। ਉਹ ਸਮਝਦਾ ਹੈ ਇਹ ਸਾਕਸ਼ਾਤ ਭਗਵਾਨ ਹੈ, ਉਹਦੇ ਚਿੱਤ ਵਿੱਚ ਦ੍ਰਿੜਤਾ ਹੈ, 100% ਵਿਸ਼ਵਾਸ ਹੈ। ਇਸੇ ਤਰ੍ਹਾਂ ਚਿੱਤ ਵਿੱਚ ਬੜੀ ਖੁਸ਼ੀ ਹੈ, ਸਾਰਾ ਦਿਨ ਗੁਜ਼ਰ ਗਿਆ, ਅੱਜ ਚਾਹ ਦੇ ਵਿੱਚ ਨੀਂਦ ਹੀ ਨਹੀਂ ਪਈ, ਅੱਧੀ ਰਾਤ ਹੀ ਉੱਠ ਕੇ ਇਸ਼ਨਾਨ ਆਦਿ ਕਰਨ ਲੱਗਿਆ, ਇਸ਼ਨਾਨ ਕਰਕੇ ਬੈਠ ਕੇ ਭਜਨ ਕੀਤਾ, ਦਿਨ ਚੜ੍ਹੇ ਸੋਚਿਆ ਵੀ ਮੈਨੂੰ ਇਹ ਤਾਕੀਦ ਸੀ ਮੈਨੂੰ ਹੁਕਮ ਸੀ ਜੋ ਕੁਛ ਛਕਣਾ ਹੋਵੇ ਪਹਿਲੇ ਭਗਵਾਨ ਨੂੰ ਛਕਾਉਣਾ ਚਾਹੀਦਾ। ਸੋ ਇਸ ਕਰਕੇ ਮੈਂ ਜੋ ਕੁਛ ਛਕਣਾ ਪਹਿਲੇ ਭਗਵਾਨ ਨੂੰ ਛਕਾ ਲਵਾਂ, ਫਿਰ ਆਪਣਾ ਕੰਮ ਕਾਰ ਸ਼ੁਰੂ ਕਰਾਂਗਾ। ਜੋ ਕੁਛ ਛਕਦਾ ਹੁੰਦਾ ਅੱਗੇ ਗਈਆਂ ਰੋਟੀਆਂ ਅਤੇ ਲੱਸੀ ਲਿਆ ਕੇ ਭਗਵਾਨ ਦੇ ਅੱਗੇ ਰੱਖ ਕੇ ਉੱਪਰ ਦੀ ਪੱਲਾ ਪਾ ਕੇ ਵਾਰ ਵਾਰ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲਾਭ ਭੋਗ ਹਰ ਰਾਇਆ, ਹੁਣ ਲਾਭ ਭੋਗ ਹਰ ਰਾਇਆ, ਲਾਭ ਭੋਗ ਹਰ ਰਾਇਆ, ਹੁਣ ਲਾਭ ਭੋਗ ਹਰ ਰਾਇਆ, ਲਾਭ ਭੋਗ ਹਰ ਪ੍ਰਾਰਥਨਾ ਕਰਨੀਆਂ ਸ਼ੁਰੂ ਕੀਤੀਆਂ। ਅੰਤਰਜਾਮੀ ਹੇ ਪਤਤ ਪਾਵਨ, ਹੇ ਕਰਨ ਕਾਰਨ, ਹੇ ਮਿਹਰਮਾਨ, ਹੇ ਸਰਵ ਸ਼ਕਤੀਮਾਨ, ਕਿਰਪਾ ਕਰੋ ਜੋ ਕੁਛ ਇੱਥੇ ਆ ਕੇ ਸ਼ਾਇਦ ਇਹ ਹੋਵੇ ਸਾਡੇ ਲੋਕਾਂ ਦੀ ਖੁਰਾਕ ਜਿਹੜੀ ਹੈ ਮੋਟੀ, ਉਹਨਾਂ ਦੀ ਖੁਰਾਕ ਸੂਖਮ ਹੁੰਦੀ ਹੈ, ਪਰ ਫਿਰ ਸੋਚਦਾ ਭਗਵਾਨ ਹਮੇਸ਼ਾ ਪ੍ਰੇਮ ਦਾ ਭੁੱਖਾ, ਉਹ ਚੰਗਾ ਚਿਹਰਾ ਨਹੀਂ ਦੇਖਦਾ, ਉਹ ਹਮੇਸ਼ਾ ਪ੍ਰੇਮ ਤੇ ਰੀਝਦਾ ਹੈ, ਪ੍ਰੇਮ ਦੇ ਵਸੀਭੂਤ ਹੋ ਕੇ ਪੀਲਣੀ ਦੇ ਜੂਠੇ ਦੇ ਵੀ ਖਾ ਲੈਂਦਾ, ਪ੍ਰੇਮ ਦੇ ਵਸੀਭੂਤ ਹੋ ਕੇ ਚੰਗੇ ਚੰਗੇ ਪਦਾਰਥ ਛੋੜ ਕੇ ਦੁਰਯੋਧਨ ਦੇ ਬਿਦਰ ਦਾ ਅਲੂਣਾ ਸਾਗ ਵੀ ਖਾ ਲੈਂਦਾ ਹੈ। ਇਸ ਤਰ੍ਹਾਂ ਪ੍ਰੇਮ ਦੇ ਵਸੀਭੂਤ ਹੋਇਆ, ਹਮੇਸ਼ਾ ਪ੍ਰੇਮ ਦੇ ਵਿੱਚ ਵੱਜ ਜਾਂਦਾ ਹੈ, ਉਹਦਾ ਸੁਭਾਵ ਇਸ ਤਰੀਕੇ ਸਿਰ ਸੋਚ ਕੇ ਧੰਨੇ ਨੇ ਫਿਰ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਸ਼ਾਸਨ ਕਾਫੀ ਸਮਾਂ ਗੁਜ਼ਰ ਗਿਆ, ਕੁਛ ਨਹੀਂ ਛਕਿਆ, ਉਸੀ ਤਰ੍ਹਾਂ ਸਭ ਕੁਛ ਪਿਆ ਹੋਇਆ ਹੈ। ਅਸੀਂ ਸੋਚਿਆ ਵੀ ਨਾ ਛਕਣ ਦਾ ਕਾਰਨ ਇਹੀ ਕੁਛ ਹੈ, ਮੇਰੇ ਤੇ ਭਗਵਾਨ ਨਾਰਾਜ਼ ਹੈ। ਕਹਿਣਗੇ ਅੱਛਾ ਮਹਾਰਾਜ, ਅਗਰ ਆਪ ਨਹੀਂ ਛਕਣਾ ਚਾਹੁੰਦੇ, ਮੇਰੇ ਤੇ ਨਾਰਾਜ਼ ਹੋ, ਆਉਂ ਵੀ ਮੂੰਹ ਨਾ ਜੁਠਾਲ ਸਾਂ, ਤੂੰ ਰੁੱਠਾ ਮੈਂ ਕਿਉਂ ਨਾ ਸੁਖਾਵੇ, ਅਗਰ ਆਪ ਨਾਰਾਜ਼ ਹੋ ਮੇਰੇ ਤੇ, ਮੈਂ ਵੀ ਕੁਛ ਨਹੀਂ ਖਾਣਾ, ਮੈਂ ਵੀ ਆਪਣੇ ਪ੍ਰਾਣ ਤਿਆਗ ਦਿਆਂਗਾ। ਅੰਦਰੋਂ ਜਾ ਕੇ ਛੁਰੀ ਕੱਢ ਲਿਆਉਂਦਾ। ਸਾਸਿੰਗ ਪ੍ਰੇਮ ਦੀ ਅਵਸਥਾ ਜਿਹੜੀ ਹੈ ਬਹੁਤ ਹੀ ਹੈ, ਪ੍ਰੇਮੀ ਜਿਹੜੇ ਹਨ ਇਹ ਸਿਰ ਤੋਂ ਪਰੇ ਖੇਲ ਜਾਂਦੇ ਹਨ। ਡੇਰਾ ਨਹੀਂ ਜਿੰਦੇ ਸਿਰੋਂ ਪਰੇ ਹੈ ਪ੍ਰੇਮ ਦਾ, ਡੇਰਾ ਜਿੰਦੇ ਸਾਚਾ ਸਿਰ ਥਰ ਤਲੀ ਗਲੀ ਮੁਰੀ ਆਓ ਕਿਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਿਰ ਤੋਂ ਪਰੇ ਇਹ ਜਾਣ ਕੇ ਧਨਾ ਅੰਦਰੋਂ ਛੁਰੀ ਕੱਢ ਲਿਆਉਂਦਾ ਹੈ ਤੇ ਪ੍ਰਾਰਥਨਾ ਕਰਦਾ ਹੈ ਮਹਾਰਾਜ ਹੁਣ ਇੱਕ ਦਫਾ ਮੈਂ ਬੇਨਤੀ ਕਰਾਂਗਾ ਅਗਰ ਆਪ ਛਕ ਲੋਗੇ ਤਾਂ ਮੈਂ ਆਪਣੇ ਉੱਪਰ ਆਪ ਨੂੰ ਪ੍ਰਸੰਨ ਸਮਝਾਂਗਾ ਆਪ ਦੀ ਖੁਸ਼ੀ ਸਮਝਾਂਗਾ ਜੇਕਰ ਆਪ ਨੇ ਕੁਛ ਨਾ ਛਕਿਆ ਕਿਉਂਕਿ ਮੈਂ ਸਵੇਰ ਦਾ ਪ੍ਰਾਰਥਨਾ ਕਰਦਾ ਤਾਂ ਇਹ ਛੁਰੀ ਮੇਰੇ ਪਾਸ ਹੈ ਉਸ ਤੋਂ ਬਾਅਦ ਇਹ ਛੁਰੀ ਆਪਣੇ ਪੇਟ ਵਿੱਚ ਮਾਰ ਕੇ ਆਪਣਾ ਘਾਤ ਕਰ ਲਵਾਂਗਾ ਮੈਂ ਵੀ ਜਿਉਣਾ ਨਹੀਂ ਚਾਹੁੰਦਾ ਆਪ ਦੀ ਨਾਰਾਜ਼ਗੀ ਨਾਲੋਂ ਮੈਂ ਆਪਣੀ ਮੌਤ ਬਿਹਤਰ ਸਮਝਦਾ ਕਿਤੇ ਆਪ ਸਾਧ ਸਿੰਘ ਧੰਨੇ ਨੇ ਅਰਦਾਸ ਕੀਤੀ ਪ੍ਰਣ ਕਰ ਲਿਆ ਫਿਰ ਬੇਨਤੀ ਕੀਤੀ ਪ੍ਰਸਾਦ ਸਿੰਘ ਜਦੋਂ ਪੱਲਾ ਉਠਾ ਕੇ ਦੇਖਿਆ ਕੁਛ ਨਹੀਂ ਛਕਿਆ ਆਪਣੇ ਪ੍ਰਣ ਦੇ ਮੁਤਾਬਕ ਧੰਨੇ ਨੇ ਫਿਰ ਆਪਣਾ ਸੱਜਾ ਹੱਥ ਛੁਰੀ ਵਾਲਾ ਉਭਾਰਿਆ ਛੁਰੀ ਪੇਟ ਵਿੱਚ ਮਾਰ ਕੇ ਆਪਣਾ ਘਾਤ ਕਰਨ ਵਾਸਤੇ ਪ੍ਰਸਾਦ ਸਿੰਘ ਤੇ ਵਾਹਿਗੁਰੂ ਅੰਤਰਜਾਮੀ ਸਦਾ ਹੀ ਪ੍ਰੇਮ ਦੇ ਵਸੀਭੂਤ ਹੈ ਝੱਟ ਹੀ ਪ੍ਰੇਮ ਦੇ ਵਸੀਭੂਤ ਹੋ ਕੇ ਨਿਰਾਕਾਰ ਤੋਂ ਸਾਕਾਰ ਬਣ ਜਾਂਦਾ ਹੈ ਨਾਮਦੇਵ ਜੀ ਦਾ ਨਾਨਾ ਅੱਜ 20 ਰੁਪਏ ਦਿੰਦਾ ਹੈ ਬੇਟਾ ਨਾਮਦੇਵ ਸ਼ਹਿਰ ਜਾ ਛਪਰੀ ਬਣਨੀ ਹੈ ਫੂਸ ਵੜੇ ਵਗੈਰਾ ਜਿਤਨਾ ਸਾਮਾਨ ਚਾਹੀਦਾ ਛਪਰੀ ਬਣਨ ਦਾ ਉਹ ਲਿਆ ਇੱਕ ਛਪਰੀ ਬੰਨਣ ਵਾਲਾ ਕਾਰੀਗਰ ਲੈ ਕੇ ਆਵੀ ਨਾਮਦੇਵ ਸ਼ਹਿਰ ਤੁਰਿਆ ਜਾਂਦਾ ਹੈ ਅੱਗੇ ਮਹਾਤਮਾ ਦੀ ਮੰਡਲੀ ਮਿਲ ਗਈ ਕਿਉਂਕਿ ਗ੍ਰਸਤੀ ਭਗਤ ਜਿਹੜੇ ਹੋਏ ਪਰਮੇਸ਼ਰ ਵਾਹਿਗੁਰੂ ਦਾ ਭਜਨ ਕਰਨਾ ਔਰ ਸੰਤਾਂ ਦੀ ਸੇਵਾ ਕਰਨੀ ਇਹਨਾਂ ਦਾ ਮੁੱਖ ਕਰਤੱਵ ਸੀ ਮਹਾਤਮਾ ਮਿਲੇ ਉਹਨਾਂ ਨੂੰ ਨਮਸਕਾਰ ਕੀਤੀ ਪੁੱਛਣ ਲੱਗੇ ਨਾਮਦੇਵ ਨੂੰ ਇਹ ਸ਼ਹਿਰ ਦੇ ਵਿੱਚ ਕੋਈ ਕਿਸੇ ਸੇਠ ਸ਼ਾਹੂਕਾਰ ਦਾ ਖੇਤਰ ਵੀ ਚੱਲਦਾ ਯਾਨੀ ਲੰਗਰ ਵੀ ਚੱਲਦਾ ਇਹ ਸੁਣ ਕੇ ਨਾਮਦੇਵ ਪੁੱਛਣਗੇ ਤੁਹਾਨੂੰ ਲੰਗਰ ਥਾਈ ਕੀ ਪ੍ਰਯੋਜਨ ਹੈ ਲੰਗਰ ਥਾਈ ਤੁਹਾਨੂੰ ਕੀ ਮਤਲਬ ਹੈ ਉਹ ਕਹਿਣ ਲੱਗੇ ਸਾਧੂ ਭੁੱਖੇ ਹਨ ਉੱਥੋਂ ਭੋਜਨ ਪਾਣੀ ਛਕਣਗੇ ਇਹ ਜਾਣ ਕੇ ਨਾਮਦੇਵ ਕਹਿਣ ਲੰਗਰ ਤਾਂ ਕੋਈ ਨੀ ਚੱਲਦਾ ਕਿਸੇ ਦਾ ਮੇਰੇ ਪਾਸ 20 ਰੁਪਏ ਹਨ ਇਹਨਾਂ ਦੀ ਮੈਂ ਤੁਹਾਨੂੰ ਰਸਦ ਲੈ ਦਿੰਦਾ ਬਣਾ ਕੇ ਛਕ ਲਿਆ ਸੋ ਉਹ 20 ਰੁਪਏ ਜਿਹੜੇ ਛਪਰੀ ਦੇ ਸਾਮਾਨ ਵਾਸਤੇ ਦਿੱਤੇ ਸਨ ਨਾਮਦੇਵ ਨੇ ਉਹਨਾਂ ਨੂੰ ਰਸਦ ਲੈ ਦਿੱਤੀ ਆਪ ਇਹ ਜਾਣ ਕੇ ਵੀ ਉਹ ਰੁਪਏ ਤਾਂ ਮੈਂ ਇੱਧਰ ਖਰਚ ਦਿੱਤੇ ਹਾਂ ਤੇ ਘਰ ਕਿਵੇਂ ਜਾਵਾਂ ਸਮਾਨ ਜਦੋਂ ਹੈ ਨਹੀਂ ਅਖੀਰ ਘਰਾਂ ਦੂਰ ਜਾ ਕੇ ਇਕਾਂਤ ਪ੍ਰਭੂ ਦੇ ਧਿਆਨ ਵਿੱਚ ਮਗਨ ਹੋ ਬਹਿੰਦਾ ਹੈ ਪਰਮੇਸ਼ਰ ਸਦਾ ਹੀ ਪ੍ਰੇਮ ਦੇ ਵਸੀਭੂਤ ਹੈ ਨਿਰਾਕਾਰ ਤੋਂ ਸਾਕਾਰ ਬਣ ਜਾਂਦਾ ਹੈ ਅਨੰਤ ਸ਼ਕਤ ਹੈ ਸਰਵ ਸ਼ਕਤੀਮਾਨ ਹੈ ਸੋ ਇੱਕ ਬੇਟੀ ਦਾ ਰੂਪ ਧਾਰ ਕੇ ਸਾਮਾਨ ਛਪਰੀ ਦਾ ਨਾਲ ਲੈ ਕੇ ਉੱਥੇ ਪਹੁੰਚ ਜਾਂਦਾ ਹੈ ਜਿੱਥੇ ਨਾਮਦੇਵ ਦਾ ਨਾਨਾ ਨਾਮਦੇਵ ਉਡੀਕ ਰਿਹਾ ਸੀ ਉੱਥੇ ਪਹੁੰਚ ਕੇ ਕਹਿਣਗੇ ਦੱਸੋ ਜੀ ਛਪਰੀ ਕਿੱਥੇ ਬਣਨੀ ਹੈ ਮੈਨੂੰ ਇਹ ਸਾਰਾ ਸਾਮਾਨ ਵਗੈਰਾ ਦੇ ਕੇ ਨਾਮਦੇਵ ਨੇ ਭੇਜਿਆ ਉਹਨਾਂ ਨੇ ਇਸ਼ਾਰਾ ਕਰਤਾ ਵੀ ਇਹ ਸਾਡਾ ਥਾਂ ਹੈ ਸੋ ਜਿਹੜਾ ਕਰੋੜਾਂ ਬ੍ਰਹਮੰਡਾਂ ਨੂੰ ਇੱਕ ਸੰਕਲਪ ਮਾਤਰ ਰਚ ਲੈਂਦਾ ਹੈ ਇਹ ਸਭ ਨੂੰ ਲੈ ਕਰ ਦਿੰਦਾ ਹੈ ਛਪਰੀ ਬਣਨੀ ਇਹ ਤਾਂ ਇੱਕ ਮਨੁੱਖੀ ਸਰੀਰ ਧਾਰ ਕੇ ਉਹਲਾ ਜਿਹਾ ਕੀਤਾ ਸੀ ਮੰਨ ਕੇ ਅੰਤਰ ਧਿਆਨ ਹੋ ਜਾਂਦੇ ਛਪਰੀ ਐਸੀ ਸਰਜ ਐਸਾ ਪ੍ਰਤੀਤ ਹੁੰਦਾ ਉੱਪਰੋਂ ਜਿਵੇਂ ਹੀਰੇ ਲਾਲ ਜਵਾਹਰ ਜੜਤ ਹੁੰਦੇ ਸਭ ਲੋਕ ਛਪਰੀ ਨੂੰ ਦੇਖ ਦੇਖ ਕੇ ਦੰਗ ਰਹਿੰਦੇ ਹੈਰਾਨ ਹੁੰਦੇ ਨਾਮਦੇਵ ਨੂੰ ਪਤਾ ਲੱਗਿਆ ਵੀ ਉਹ ਮੇਰਾ ਭਗਵਾਨ ਬੇਟੀ ਦਾ ਰੂਪ ਧਾਰ ਕੇ ਛਪਰੀ ਬਣ ਗਿਆ ਇਹੋ ਜਿਹੇ ਕੰਮ ਪ੍ਰਭੂ ਆਪਣੇ ਭਗਤਾਂ ਦੇ ਕਰਦਾ ਹੈ ਉਹ ਅਪਮਾਨ ਵਿੱਚ ਨਹੀਂ ਆਉਂਦੇ ਉਲਟਾ ਜ਼ਿਆਦਾ ਨਿਮਰਤਾ ਦੇ ਘਰ ਵਿੱਚ ਆਉਂਦੇ ਜਿਵੇਂ ਦਰਖਤ ਨੂੰ ਫਲ ਲੱਗਿਆ ਦਰਖਤ ਚੁੱਕਿਆ ਕਰਦਾ ਹੈ ਸ਼ਾਇਦ ਸ਼ੁਕਰ ਗੁਜ਼ਾਰ ਹੋਏ ਪ੍ਰਭੂ ਦੇ ਤੇ ਜ਼ਿਆਦਾ ਪ੍ਰੇਮ ਵੱਧ ਗਿਆ ਉਸ ਛਪਰੀ ਦੀ ਇਸ ਚਰਚਾ ਹੀ ਦੇਖ ਕੇ ਨਾਮਦੇਵ ਦੀ ਗੁਮੰਡਣ ਨੇ ਪੁੱਛਿਆ ਸੀ ਨਾ ਪਾੜ ਪੜੋਸ ਨੂੰ ਪੁੱਛ ਲੇ ਨਾਮਾ ਕਾਪੇ ਛਾਂ ਛਪਾਈ ਹੋ ਉਹ ਪੈ ਦੁੱਗਣੀ ਮਜ਼ੂਰੀ ਦੇਹੋ ਉਹ ਕੋਈ ਬੇਟੀ ਦਿਓ ਬਤਾਈ ਬਾਨਣ ਕਹਿੰਦੀ ਨਾਮਦੇਵ ਇਸ ਕਾਰੀਗਰ ਤੋਂ ਛਪਰੀ ਬਣਾਈ ਇਹਨੂੰ ਦੱਸ ਤੇ ਦੁੱਗਣੀ ਬਣਾਈ ਦੇ ਦੇਵਾਂ ਜੇਕਰ ਇਹੋ ਜਿਹੀ ਛੱਪਰੀ ਮੇਰੇ ਵਾਸਤੇ ਬਣ ਜਾਵੇ ਤਾਂ ਇਉਂ ਕਿਹਾ ਸੀ ਬੜ ਪੜੋਸਨ ਪੁੱਛ ਲੈ ਨਾਨਾ ਕਾ ਪਹਿਚਾਨ ਛੁਪਾਈ ਪਹਿਚਾਨ ਛੁਪਾਈ ਹੋ ਪੈ ਦੁਗਨੀ ਮਜ਼ੂਰੀ ਦੇ ਹਮ ਬੇੜੀ ਦਿਓ ਬਤਾਈ ਹੋ ਪੜੋਸਣ ਨੇ ਪੁੱਛਿਆ ਗੁਆਂਢਣ ਨੇ ਪੁੱਛਿਆ ਨਾਮਦੇਵ ਜੀ ਕਹਿੰਦੇ ਰੀਬ ਆਈ ਬੇੜੀ ਦੇਣ ਨਾ ਜਾਈ ਦੇਖ ਬੇਟੀ ਰਿਓ ਸਮਾਈ ਉਹ ਬੇਟੀ ਉਹ ਕਾਰੀਗਰ ਜਿਸਨੇ ਮੇਰੀ ਛੱਪਰੀ ਬਣੀ ਹੈ ਕੋਈ ਦੁਨਿਆਵੀ ਬੰਦਾ ਨੀ ਮੈਂ ਤੈਨੂੰ ਦੱਸਦੀ ਹਾਂ ਪਰ ਆਤਮ ਨੈਣ ਖੋਲ ਕੇ ਦੇਖ ਸਾਰੇ ਪਰਿਪੂਰਨ ਹੋ ਰਿਹਾ ਹੈ ਦੇਖ ਬੇਟੀ ਰਿਓ ਸਮਾਈ ਹਮਰੇ ਬੇਟੀ ਪੁਰਾਣਾ ਧਾਰਾ ਉਹ ਮੇਰਾ ਬੇਟੀ ਸਾਡੇ ਪ੍ਰਾਣਾਂ ਦਾ ਆਸਰਾ ਹੈ ਅਗਰ ਉਹ ਨਾ ਹੋਵੇ ਸਰੀਰ ਵਿੱਚ ਪ੍ਰਾਣ ਨਹੀਂ ਚੱਲ ਸਕਦੇ ਪ੍ਰਾਣ ਖੜ ਜਾਂਦੇ ਨੇ ਉਹ ਤੋਂ ਬਿਨਾਂ ਜਦੋਂ ਸਰੀਰ ਨੂੰ ਛੋੜ ਜਾਂਦਾ ਹੈ ਇਹੋ ਜਿਹੀ ਮਜ਼ਦੂਰੀ ਚਾਹੁੰਦਾ ਉਹ ਧਨ ਦੌਲਤ ਟੱਕੇ ਪੈਸਿਆਂ ਦਾ ਭੁੱਖਾ ਨਹੀਂ ਬੇਟੀ ਪ੍ਰੀਤ ਮਜ਼ਦੂਰੀ ਮੰਗ ਹੈ ਜੇ ਕੋਈ ਛਾਨ ਛੁਪਾਵੇ ਉਹ ਲੋਕ ਕੁਟੰਬ ਸਗੂਨ ਤੇ ਤੋਰੇ ਤਾਂ ਬਾਪ ਨੂੰ ਬੇਟੀ ਆਵੇ ਮੇਰਾ ਬੇਟੀ ਪ੍ਰੇਮਾ ਭਗਤੀ ਦੀ ਮਜ਼ਦੂਰੀ ਮੰਗਦਾ ਹੈ ਪ੍ਰੇਮ ਦੀ ਮਜ਼ਦੂਰੀ ਚਾਹੁੰਦਾ ਹੈ ਮੰਗਦਾ ਹੈ ਬੇਟੀ ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ Thank you. छपरी बनी है और प्रेमा भक्ति चाहता है। प्रेम ना उसका सिमरन करना, प्रेम ना उसका कीर्तन करना। जड़ा यो प्रेमा भक्ति कर देन ओदे वसीभूत हो जाना ओदा स्वभाव है। ताते आओ साध सिंह यो इधर तन्ने ने जिस वक्त प्रण कीता मैं जे आप नहीं छकोगे ऐ पेट भी छुरी मार के अपना घात कर लवा। मैं भी जीना नहीं चाहता, आपकी नाराजगी ना अपनी मौत बेहतर समझदा हां। यो अरदास करके देखा कुछ नहीं छकिया, अन्ने ने छुरी अपने पेट विच मारन वास्ते हथ वारिया। परमेश्वर सारे परिपूर्ण है, प्रेम दे वसी भूतों के झट निराकार तो साकार बन जाया करता। सो उसी वक्त प्रगट हो गया, तने का हथ फड़ लेंदा है तनिया लवी अपना घात ना कर। मैं छकदा हां ओ तने दी सवेर दी निराशता कही जी खुशी विच बदली, तन्ना ही जाने। उस मौके भगवान ओवियां रोटियां तने दियां लस्सी दे नाल छक रहे हैं। देख देख के तन्ना खुशी विच फुल्या नहीं समाउंदा। जब थोड़ा जा रह गया कह लगे महाराज देखो मैं भी शेर का भुखा पिया हां, मैनू भी कुछ छो। सो खैर उस वक्त धन्ने ने प्रार्थना की, महाराज अज कितना वक्त लग गया, मैं कम कार वाला बंदा हां और अपना व्यवहार कार भी करना है। अगर इतना इतना चिर आप छकाउण वास्ते लगेगा तो मेरा कम सारा ही बंद हो जाएगा। तो कृपा करो अज प्रण दे दो, अगे वास्ते पहली बेनती नाल प्रगट होया करोंगे। कहणगे चंगा धन्य एवी होएगा, पहली बेनती नाल मैं प्रगट हो जाया करां। सासन अज प्रण भी लै लिया धन्य ने। इस तरीके से भगवान प्रगट होया सरल सुभा नूं और दृढ़ विश्वास श्रद्धा नूं। इउं कहिंदे ने इह बिध सुन के जागरो भक्ति लागा, मिले प्रतक गुसाइयां धन्ना मट भागा।
Everybody.
ਮੇਰਾ ਮਨ ਬਿਲਕੁਲ ਕਿਸੇ ਕਪਟ ਤੋਂ ਔਰ ਮਨ ਦੀ ਮੈਲ ਤੋਂ ਸਰਲ ਹੋ ਜਾਂਦਾ ਹੈ। ਉਸ ਮੌਕੇ ਵਾਹਿਗੁਰੂ ਅੰਤਰਯਾਮੀ ਦੀ ਪ੍ਰਸੰਨਤਾ ਹੁੰਦੀ ਹੈ। ਭੋਲੇ ਪਾਏ ਗੋਬਿੰਦ ਮਲਾਵੇ, ਸਰਲ ਸਵਾ। ਜਿਤਨੀ ਦੇਰ ਤੱਕ ਮਨ ਦੇ ਵਿੱਚ ਚੰਚਲਤਾਈਆਂ ਹਨ, ਮਨ ਦੇ ਵਿੱਚ ਕਪਟ ਹਨ, ਮਨ ਦੇ ਵਿੱਚ ਛਲ ਹਨ, ਮਨ ਦੇ ਵਿੱਚ ਬਹੁਤ ਕਿਸਮ ਦੇ ਇਹੋ ਜਿਹੇ ਵਸੂਸਾਤ ਹਨ, ਉਤਨੀ ਦੇਰ ਤੱਕ ਵਾਹਿਗੁਰੂ ਪਾਸ ਹੁੰਦਿਆਂ ਹੋਇਆਂ ਵੀ ਪ੍ਰਗਟ ਨਹੀਂ ਹੁੰਦਾ। ਹੈ ਤਾਂ ਸਾਰਿਆਂ ਦੇ ਨੇੜੇ ਹੀ, ਲੇਕਿਨ ਉਤਨੀ ਦੇਰ ਤੱਕ ਜੀਂਦਾ ਨਹੀਂ ਕਿਸੇ ਨੂੰ। ਜਿਸ ਵਕਤ ਮਨ ਸਵਾਹ ਹੋ ਜਾਂਦਾ ਹੈ, ਇੰਨੇ ਸਰਲ ਹੋ ਜਾਂਦਾ ਹੈ, ਉਸ ਮੌਕੇ ਵਾਹਿਗੁਰੂ ਪ੍ਰਗਟ ਹੁੰਦਾ ਹੈ। ਪਰ ਜਦੋਂ ਚਿੱਤ ਵੀ ਦ੍ਰਿੜ ਸ਼ਰਧਾ ਹੋਵੇ, ਵਿਸ਼ਵਾਸ ਹੋਵੇ, ਐਸੀ ਅਵਸਥਾ ਆਉਂਦੀ। ਫਿਰ ਧੰਨੇ ਨੇ ਕਿਹਾ ਇੱਕ ਦਿਨ, ਮਹਾਰਾਜ ਮੈਂ ਇਕੱਲਾ ਹਾਂ, ਮੈਨੂੰ ਕੁਛ ਮਦਦ ਦਵਾਇਆ ਕਰੋ, ਕਿਰਪਾ ਕਰਕੇ ਮੇਰੇ ਨਾਲ ਕੁਛ ਕੰਮ ਕਾਰ ਵੀ ਕਰਾਇਆ ਕਰੋ। ਕਹਿੰਦੇ ਚੰਗਾ ਬਈ, ਆਪਣੇ ਸਰਲ ਸਵਾਲੇ। ਹਾਲਾਂਕਿ ਇਹ ਗੱਲ ਜਿਹੜੀ ਪ੍ਰੀਤ ਦੀ ਰੀਤ ਦੇ ਖਿਲਾਫ ਹੈ, ਲੇਕਿਨ ਸਰਲ ਸਵਾ ਹੋਣ ਕਰਕੇ ਭਗਵਾਨ ਉਹਦੇ ਨਾਲ ਕੰਮ ਕਾਰ ਵੀ ਕਰਾਉਂਦਾ ਹੈ। ਇਸੇ ਤਰ੍ਹਾਂ ਇੱਕ ਦਿਨ ਤਰਲੋਚਨ ਆ ਜਾਂਦਾ ਹੈ, ਕਈ ਦਿਨ ਬਾਅਦ ਮਿਲਦਾ ਹੈ, ਤੰਨਾ ਗੁੰਗਾ ਚਾਰਦਾ ਹੈ। ਤਰਲੋਚਨ ਪੁੱਛਣ ਲੱਗਾ, ਕਿਉਂ ਵੀ ਧੰਨਿਆ, ਪਾਠ ਪੂਜਾ ਕਰਦਾ ਹੁੰਦਾ? ਕਹਿੰਦਾ ਹਾਂਜੀ। ਫਿਰ ਜੋ ਕੁਛ ਛਕਦਾ ਹੁੰਦਾ, ਪਹਿਲੇ ਭਗਵਾਨ ਨੂੰ ਛਕਾ ਕੇ ਛਕਦਾ? ਕਹਿੰਦੇ ਹਾਂਜੀ। ਠੀਕ ਕਹਿੰਦਾ, ਕਿਉਂਕਿ ਤਰਲੋਚਨ ਇੱਕ ਰਸਮ ਅਦਾ ਕਰਦਾ ਸੀ ਨਾ, ਇੱਕ ਨਾ ਲੋਕਾਂ ਦੀ ਰਸਮ ਹੈ, ਇੱਕ ਆਪਣੇ 100% ਪ੍ਰੇਮ ਨੂੰ ਇਸ ਅਵਸਥਾ ਨੂੰ ਪ੍ਰਪੱਖ ਕਰਕੇ ਦਿਖਾਉਂਦੇ। ਸੋ ਇਹ ਗੱਲ ਸੁਣ ਕੇ ਮੰਨਦਾ ਨਹੀਂ ਹੈ ਤਰਲੋਚਨ ਵੀ ਇਹ ਝੂਠ ਬੋਲਦਾ। ਕਹਿਣ ਲੱਗੇ ਸੱਚ ਕਹਿੰਦੇ ਧੰਨਿਆ ਕਿ ਝੂਠ ਕਹਿੰਦੇ? ਕਹਿੰਦਾ ਝੂਠ ਤਾਂ ਗੁਨਾਹ ਹੈ, ਝੂਠ ਤਾਂ ਪਾਪ ਹੁੰਦਾ। ਮੈਂ ਜੋ ਕੁਛ ਕਹਿੰਦੇ ਸੱਚ ਕਹਿਣਾ, ਜੋ ਕੁਛ ਭਗਵਾਨ ਰੋਜ਼ ਛਕਦੇ ਨੇ, ਪਿੱਛੋਂ ਮੈਂ ਛਕਦਾ। ਪਹਿਲੇ ਦਿਨ ਦੇਰ ਹੋ ਗਈ ਸੀ, ਲੇਕਿਨ ਹੁਣ ਤਾਂ ਪਹਿਲੀ ਬੇਨਤੀ ਨਾਲ ਹੀ ਪ੍ਰਗਟ ਹੋ ਜਾਂਦੇ। ਹੈਰਾਨ ਹੋ ਗਿਆ। ਫਿਰ ਧੰਨਾ ਕਹਿੰਦਾ ਮੈਂ ਤਾਂ ਕੰਮ ਕਾਰ ਵੀ ਕਰਾਉਂਦਾ। ਹੁਣ ਉਹਦੇ ਫਲਾਣੀ ਗੁਰੂ ਕੋਲੇ ਖੜੇ, ਤਰਲੋਚਨ ਦੇਖਦਾ ਉਹਨੂੰ ਨਜ਼ਰ ਨਹੀਂ ਆਉਂਦੇ। ਉਹਦੇ ਦੂਸਰੀ ਕੋਲੇ ਚਲੇ ਗਏ ਨੂੰ, ਤਰਲੋਚਨ ਕਹਿੰਦੇ ਮੈਨੂੰ ਤਾਂ ਦੀਨ ਦੇਣੀ ਵੀ ਧੰਨਿਆ, ਮੇਰੇ ਵਾਸਤੇ ਵੀ ਪ੍ਰਾਰਥਨਾ ਕਰੀ, ਮੈਨੂੰ ਵੀ ਦਰਸ਼ਨ ਦੇ। ਧੰਨਾ ਕਹਿੰਦਾ ਤੈਨੂੰ ਅਜੇ ਦਰਸ਼ਨ ਹੀ ਨਹੀਂ ਹੋਇਆ? ਕਹਿ ਨਹੀਂ। ਅੱਛਾ, ਕਹਿਣ ਲੱਗੇ ਮੈਂ ਪੁੱਛਾਂਗਾ। ਅਜੇ ਧੰਨੇ ਦਾ ਹਲ ਠੱਕ ਰਿਹਾ ਭਗਵਾਨ, ਧੰਨਾ ਪਿੱਛੇ ਪਿੱਛੇ ਫਿਰਨ ਲੱਗ ਪੈਂਦਾ ਹੈ। ਬੇਨਤੀ ਕੀਤੀ, ਮਹਾਰਾਜ ਆਪ ਤਰਲੋਚਨ ਨੂੰ ਵੀ ਦਰਸ਼ਨ ਦੋ। ਭਗਵਾਨ ਕਹਿੰਦਾ ਧੰਨਿਆ, ਉਹਦੀ ਇੰਨੀ ਭਗਤੀ ਨਹੀਂ। ਕਹਿਣ ਲੱਗੇ ਨਹੀਂ ਮਹਾਰਾਜ, ਜ਼ਰੂਰ ਦਰਸ਼ਨ ਦੋ। ਕਹਿਣ ਲੱਗੇ ਨਹੀਂ, ਉਹਦੀ ਇੰਨੀ ਕਮਾਈ ਨਹੀਂ ਹੈ ਜਿਸ ਕਰਕੇ ਉਹਨੂੰ ਦਰਸ਼ਨ ਹੋ। ਮਹਾਰਾਜ ਜ਼ਰੂਰ ਦਰਸ਼ਨ ਦੋ। ਸੋ ਕਹਿਣ ਲੱਗੇ ਨਹੀਂ। ਕਹਿਣ ਲੱਗੇ ਜੇ ਨਹੀਂ ਦਰਸ਼ਨ ਦੇਣੇ, ਮੈਂ ਵੀ ਹਲਟ ਨਹੀਂ ਹਟਾਉਣਾ। ਇੰਨੀ ਗੱਲ ਕਹੀ ਜਿਹਦੇ ਵਿੱਚ ਅਭਿਮਾਨ ਦੇ ਵਚਨ ਪਾਏ ਜਾਂਦੇ। ਭਗਵਾਨ ਕਹਿੰਦੇ ਧੰਨਿਆ, ਅਭਿਮਾਨ ਨਹੀਂ ਕਰੀਦਾ। ਐਂ ਨਾ ਸਮਝ ਪਹਿਲੇ ਦਿਨ ਹੀ ਪ੍ਰਗਟ ਹੋ ਗਿਆ, ਉਸ ਮੌਕੇ ਥੋੜ੍ਹੀ ਜਿਹੀ ਕਿਰਪਾ ਦ੍ਰਿਸ਼ਟੀ ਕੀਤੀ ਹੈ, ਧੰਨੇ ਨੂੰ 100 ਜਨਮ ਦਾ ਨਜ਼ਾਰਾ ਨਜ਼ਰ ਆਇਆ। ਕਿਸੇ ਜਨਮ ਵਿੱਚ ਕਿਵੇਂ ਤਪ ਕਰਦਾ ਹੈ, ਕਿਸੇ 'ਚ ਕਿਵੇਂ, ਕਿਸੇ 'ਚ ਕਿਵੇਂ। ਸੋ ਇਤਨੇ ਜਨਮ ਦੀ ਕਮਾਈ ਇਕੱਠੀ ਹੋ ਕੇ ਫਿਰ ਇਹ ਅਵਸਥਾ ਪ੍ਰਾਪਤ ਹੋਈ ਹੈ। ਕਹਿਣ ਲੱਗੇ ਦੇਖ, ਇਤਨੇ ਜਨਮਾਂ ਦਾ ਜੋ ਕੁਛ ਤਾਂ ਜਪ ਤਪ ਪਾਠ ਪੂਜਾ ਭਜਨ ਕੀਤਾ, ਉਹਦਾ ਫਲ ਇਤਨੀ ਜਲਦੀ ਪ੍ਰਗਟ ਹੋਇਆ ਹੈ। ਚੰਗਾ, ਤੇਰੇ ਸਦਕੇ ਮੈਂ ਉਹਨੂੰ ਵੀ ਦਰਸ਼ਨ ਦੇ ਦਿਆਂਗਾ, ਪਰ ਉਹਦੀ ਇੰਨੀ ਕਮਾਈ ਨਹੀਂ ਕੀਤੀ, ਸਾਸਕੀਆਂ ਉਹਨੂੰ ਵੀ ਦਰਸ਼ਨ। ਅਖੀਰ ਭਗਵਾਨ ਕਹਿਣ ਲੱਗਿਆ ਧੰਨਿਆ, ਭਗਤਾਂ ਨੇ ਆਰਤੀਆਂ ਕੀਤੀਆਂ, ਤੂੰ ਵੀ ਕੋਈ ਆਰਤੀ ਕਰ, ਕਿਉਂਕਿ ਭਗਤਾਂ ਦਾ ਕੰਮ ਹੈ। ਧੰਨਾ ਕਹਿਣ ਲੱਗਾ ਮਹਾਰਾਜ, ਮੈਂ ਤਾਂ ਆਰਤਾ ਕਰਾਂਗਾ। ਧੰਨਾ ਹੁਣ ਇਸ ਕਿਸਮ ਦਾ ਆਰਤਾ ਕਰਦਾ, ਜੋ ਜਨ ਤੂਰੀ ਭਗਤ ਕਰਨ ਤੇ ਦਿਨ ਕੇ ਕਾਜ ਸਵਾਰਤਾ, ਜੋ ਜਨ ਤੂਰੀ ਭਗਤ ਕਰਨ ਤੇ ਦਿਨ ਕੇ ਕਾਜ ਸਵਾਰਤਾ। ਕਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਸ਼ ਵਾਰਤਾ ਦਾਲ ਸੀਧਾ ਮਾਂਗੋ ਕਿਓ ਅਮਰਾ ਖੁਸ਼ੀ ਕਰੇ ਨਿਤ ਜੀਓ ਪਰੀਆਂ ਸਾਧਨ ਨੀਕਾ ਅਨਾਜ ਮਾਂਗੋ ਸਤ ਸੀਕਾ ਗੋ ਵੈਂਸ ਮਾਂਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਰਕੀ ਕਿਹਨ ਚੰਗੀ ਜਨ ਧੰਨਾ ਲੇਵੇ ਇਹ ਧੰਨੇ ਨੇ ਆਰਤਾ ਕੀਤਾ ਇਸ ਤਰੀਕੇ ਸੇ ਧੰਨੇ ਨੂੰ ਸਾਧ ਸੰਗਤ ਪਹਿਲੇ ਦਿਨੀ ਪ੍ਰਭੂ ਦੀ ਪ੍ਰਾਪਤੀ ਹੋਈ ਕਿਉਂ ਉਸਦੀ ਸ਼ਰਧਾ ਸੌ ਫੀਸਦੀ ਹੋ ਪਾਈ ਸੀ ਹਾਲਾਂਕਿ ਤਰਲੋਚਨ ਕੋਈ ਪੂਰਨ ਪੁਰਖ ਨਹੀਂ ਸੀ ਫਿਰ ਵੀ ਕਰਮ ਕਾਂਡ ਸੀ ਭਾਵੇਂ ਪ੍ਰਭੂ ਦੀ ਉਸ ਬਚਨਾ ਤੇ ਵਿਸ਼ਵਾਸ ਹੋ ਆਇਆ ਤਾਂ ਤੇ ਇੱਧਰ ਦੱਸਿਆ ਗੁਰਬਾਣੀ ਤੇ ਸਤਪੁਰਸ਼ ਦੇ ਬਚਨਾ ਤੇ ਜਿਹੜਾ ਵਿਸ਼ਵਾਸ ਹੈ ਇਹ ਜੀਵ ਦਾ ਕਲਿਆਣਕਾਰੀ ਹੈ ਵੇਦਾਂਤ ਵਾਲੇ ਨੇ ਚਤੁਸ਼ਟੇ ਸਾਧਨ ਜਿੱਥੇ ਦੱਸੇ ਹਨ ਅੰਤਕਰਨ ਦੀ ਸ਼ੁੱਧੀ ਦੇ ਅੰਤਕਰਨ ਦੀ ਸ਼ੁੱਧੀ ਤੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਸ ਨੂੰ ਪਾ ਕੇ ਜਨਮਣ ਦੀ ਨਿਵਿਰਤੀ ਹੈ ਉਹਨਾਂ ਵਿੱਚ ਪਹਿਲੇ ਵਿਵੇਕ ਹੈ ਫਿਰ ਵੈਰਾਗ ਹੈ ਉਸ ਤੋਂ ਬਾਅਦ ਖਟ ਸੰਪਤੀ ਹੈ ਸਮਦਮ ਉਪਰਾਮ ਪ੍ਰਤੀਕਸ਼ਾ ਸ਼ਰਧਾ ਸਮਾਧਾਨ ਉਪਰਾਮਤਾ ਤੋਂ ਅਖੀਰ ਮੋਕਸ਼ ਇੱਛਾ ਮਮੁਸ਼ਤਾ ਇਹ ਚਤੁਸ਼ਟੇ ਸਾਧਨ ਕਹਿਲਾਉਂਦੇ ਹਨ ਇਹਨਾਂ ਦੀ ਸ਼ਰਧਾ ਜਿਹੜੀ ਹੈ ਯਾਨੀ ਗੁਰੂ ਬਚਨਾਂ ਤੇ ਸ਼ਾਸਤਰ ਤੇ ਦੱਸਿਆ ਉੱਧਰ ਸ਼ਰਧਾ ਪਰ ਇੱਧਰ ਗੁਰੂ ਘਰ ਦੇ ਮਹਾਂਪੁਰਖ ਦੇ ਬਚਨਾਂ ਔਰ ਗੁਰਬਾਣੀ ਤੇ ਵਿਸ਼ਵਾਸ ਜਿਸ ਜਗਿਆਸੂ ਦਾ ਹੈ ਉਸਨੂੰ ਹੀ ਸਫਲਤਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਸ਼ਰਧਾ ਜਿਹੜਾ ਹੈ ਸਾਰਿਆਂ ਸਾਧਨਾਂ ਨੂੰ ਪੁਸ਼ਟ ਕਰਨ ਵਾਲਾ ਪਹਿਲਾ ਸਾਧਨ ਹੈ
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ
ਜਲਦੀ ਬਲਾਕੀ ਕੁਛ ਹੋ ਜਾਏਗਾ ਜਦੋਂ ਤੁਹਾਨੂੰ ਪਤਾ ਹੈ ਵੀ ਵਕਤ ਦੀ ਪਾਬੰਦੀ ਹੈ ਵਕਤ ਤੋਂ ਅੱਗੇ ਇੱਕ ਮਿੰਟ ਵੀ ਨਹੀਂ ਜਾਇਆ ਜਾਂਦਾ ਫਿਰ ਆਪ ਵੀ ਔਖੇ ਹੁੰਦੇ ਹੋ ਤੇ ਦੂਜਿਆਂ ਨੂੰ ਜਿਹੜੀ ਸੰਗਤ ਪਾਸ ਬੈਠੀ ਹੁੰਦੀ ਜੋ ਗੁਰੂ ਸਤੋਤਰ ਵਿੱਚ ਸੁਰਤ ਜੋੜਨੀ ਹੈ ਉਹਨਾਂ ਦੇ ਕਿਸੇ ਦਾ ਗੋਡਾ ਲੱਗਦਾ ਕਿਸੇ ਦੇ ਮੋਢਾ ਲੱਗਦਾ ਉਹਨਾਂ ਨੂੰ ਵੀ ਵਿਕਸ਼ੇਪ ਹੁੰਦੀ ਹੈ ਉਸਦਾ ਭਾਗੀ ਕੌਣ ਹੁੰਦਾ ਭਲਾ ਆਪਣੇ ਆਪ ਹੀ ਦੱਸੋ ਵਾਸਤੇ ਇਤਨੀ ਜਲਦੀ ਸਿਰਫ 2-4 ਮਿੰਟ ਦਾ ਹੀ ਸਮਾਂ ਹੁੰਦਾ। ਸੋ ਇਸ ਕਰਕੇ ਸ਼ਾਂਤੀ ਨਾਲ ਬੈਠੇ ਰਿਹਾ ਕਰੋ। ਗੁਰੂ ਸਤੋਤਰ ਤੋਂ ਬਾਅਦ ਨਾਲ ਦੀ ਨਾਲ ਅਰਦਾਸ ਹੋ ਜਾਂਦੀ ਹੈ। ਫਿਰ ਆਪ ਨੂੰ ਸਿਰਫ ਬਸਾਂ ਦੀ ਬਾਬਤ ਦੱਸ ਕੇ ਗੁਰੂ ਮਹਾਰਾਜ ਦਾ ਹੁਕਮਨਾਮਾ ਲਿਆ ਜਾਂਦਾ। ਸੋ ਇਸ ਕਰਕੇ ਸ਼ਾਂਤੀ ਨਾਲ ਬੈਠੇ ਰਹਿਣਾ ਚਾਹੀਦਾ। ਇਹ ਤਰੀਕਾ ਹੁੰਦਾ ਸਤਸੰਗ ਦਾ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ
ਵਾਹਿਗੁਰੂ 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 Thank you.